ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਬੇਸ਼ੁਮਾਰ ਅਥਾਹ ਅਗੰਤ ਅਤੋਲੈ ਜਿਉਂ ਬੁਲਾਵੇ ਤਿਉਂ ਨਾਨਕ ਦਾਸ ਬੋਲੇ। ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਕ ਪਵਿੱਤਰ ਆਨੰਦਮਈ ਗੋਦ ਦਾ ਆਨੰਦ ਮਾਣ ਰਹੀ ਗੁਰੂਸਵਾਰੀ ਸਤ ਸੰਗਤ, ਮੁੱਖ ਰਸਨਾ ਪਵਿੱਤਰ ਕਰੋ, ਮਾਲਕ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਮਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੈ, ਰਹਿਮਤ ਹੈ, ਜੋ ਹਰ ਸਾਲ ਦੀ ਤਰ੍ਹਾਂ ਸਾਵਣ ਮਹੀਨੇ ਦੀ ਸੰਗਰਾਂਦ ਦੀ ਸ਼ੁਭ ਆਰੰਭ ਦਿਹਾੜੇ 'ਤੇ ਸੰਤ ਫਕੀਰ ਗੁਰੂ ਨਾਨਕ ਦਰ ਕਰਦੇ ਪੈਰੋਕਾਰਾਂ ਦੀ ਪਾਕ ਪਵਿੱਤਰ ਯਾਦ ਮਨਾਉਣ ਦਾ ਆਪ ਨੂੰ ਸੁਭਾਗਾ ਸਮਾਂ ਪ੍ਰਾਪਤ ਹੁੰਦਾ ਹੈ। ਕਾਫੀ ਅਰਸੇ ਤੋਂ ਆਪ ਨੇ ਕਥਾ ਕੀਰਤਨ ਨਾਲ ਜੁੜ ਕੇ ਪਰਮੇਸ਼ਰ ਦੀਆਂ ਵਿਚਾਰਾਂ ਸਰਵਣ ਕਰਕੇ ਆਪਣੇ ਜੀਵਨ ਦਾ ਉਧਾਰ ਕਰਨ ਦਾ ਉਪਰਾਲਾ ਕੀਤਾ ਹੈ। ਮੇਰੇ ਤੋਂ ਪਹਿਲਾਂ ਤਖ਼ਤ ਸਾਹਿਬ ਦੇ ਸ਼੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਸਿੰਘ ਸਾਹਿਬ ਪਾਸੋਂ ਆਪਣੇ ਥੋੜ੍ਹੇ ਜਿਹੇ ਸਮੇਂ ਵਿੱਚ ਗੁਰੂ ਦੀਆਂ ਵਿਚਾਰਾਂ ਸਰਵਣ ਕੀਤੀਆਂ। ਬਚਨ ਕਰਦੇ ਹੋਏ ਸਿੰਘ ਸਾਹਿਬ ਕੈਨੇਡਾ ਦੀ ਉਸ ਧਰਤੀ 'ਤੇ, ਜਿਸ ਧਰਤੀ 'ਤੇ ਸਾਨੂੰ ਦੋਨਾਂ ਨੂੰ ਸੰਗਤਾਂ ਦੇ ਦਰਸ਼ਨ ਦਿਦਾਰੇ ਕਰਨ ਦੇ ਕਈ ਦਿਨ ਸੁਭਾਗਾ ਸਮਾਂ ਸੰਗਤ ਪ੍ਰਾਪਤ ਹੋਈ, ਔਰ ਉਹਨਾਂ ਵਿੱਚੋਂ ਉਹਨਾਂ ਦੇ ਨਾਲ ਸਮਾਂ ਬਤੀਤ ਕਰਦਿਆਂ ਇੱਕ ਅੰਦਰੋਂ ਇੱਕ ਆਵਾਜ਼ ਉੱਠਦੀ ਸੀ ਕਿ ਇਹ ਗੁਰੂ ਨਾਨਕ ਦੇ ਦਰ ਘਰ ਦਾ ਇੱਕ ਪੈਰੋਕਾਰ ਹੈ, ਇਹਨੇ ਤੇ ਬਹੁਤ ਵੱਡੀ ਸੇਵਾ ਨਿਭਾਉਣੀ ਹੈ। ਸ਼ਾਇਦ ਇਹੀ ਕਾਰਨ ਸੀ ਕਿ ਦਾਸ ਦੀ ਮੁੱਖ ਰਸਨਾ ਤੋਂ ਹੈੱਡ ਗ੍ਰੰਥੀ ਸ਼ਬਦ ਨਿਕਲ ਗਿਆ ਅਤੇ ਗੁਰੂ ਨਾਨਕ ਨੇ ਦਾਸਰੇ ਦੇ ਪੈਜ ਰੱਖਣ ਦੀ ਖਾਤਰ ਇਹ ਸੁਭਾਗਾ ਭਾਗੀ ਸੇਵਾ ਸਿੰਘ ਸਾਹਿਬ ਦੀ ਝੋਲੀ ਵਿੱਚ ਪਾਈ ਅਤੇ ਉਹਨਾਂ ਦੀ ਰਸਨਾ ਤੋਂ ਆਪ ਨੇ ਗੁਰਮਤਿ ਵਿਚਾਰਾਂ ਸਰਵਣ ਕਰਨ ਦਾ ਯਤਨ ਕੀਤਾ ਹੈ। ਔਰ ਮੇਰੇ ਤੋਂ ਉਹਨਾਂ ਤੋਂ ਬਾਅਦ ਗੁਦੜੀ ਵਿੱਚ ਲਾਲ, ਗਰੀਬੀ ਗਦਾ ਹਮਾਰੀ ਦੇ ਪ੍ਰਤੀਕ, ਸੇਵਾ ਕਿਸ ਨੂੰ ਆਖਦੇ ਨੇ, ਆਪਾਂ ਗੁਰੂ ਤੋਂ ਕਿਸਨੇ ਵਾਰਨਾ ਸਿੱਖਣਾ ਹੈ, ਜੇ ਸਿੱਖਣਾ ਹੈ ਤਾਂ ਸੰਤ ਸਤਨਾਮ ਸਿੰਘ ਦੇ ਜੀਵਨ ਵਿੱਚੋਂ ਸਿੱਖੋ ਗੁਰਮੁਖ ਪਿਆਰਿਓ। ਆਪ ਗਵਾਈਏ ਤਾਂ ਸ਼ੋਹ ਪਾਈਏ, ਔਰ ਕੈਸੀ ਚਤਰਾਈ, ਆਪਾਂ ਖਤਮ ਕਰਨਾ ਬੜਾ ਔਖਾ ਹੈ। ਸੰਤ ਕਵਾਉਣ ਲਈ ਤਾਂ ਮੇਰੇ ਵਰਗੇ ਬੜੇ ਫਿਰਦੇ ਨੇ, ਬੜੇ ਬੜੇ ਅਹੁਦਿਆਂ ਦੇ ਤਖੱਲਸ ਲਗਾ ਕੇ ਸੰਸਾਰ ਵਿੱਚ ਵਿਚਰ ਰਹੇ ਨੇ, ਪਰ ਗੁਰਮੁਖ ਪਿਆਰਿਓ ਇਸ ਜੀਵਨ ਵਿੱਚੋਂ ਜੋ ਦੱਸ ਰਹੇ ਨੇ ਆਪਣੇ ਬਚਪਨ ਦੇ ਸਮੇਂ ਤੋਂ ਪਾਇਆ ਹੈ, ਉਹ ਬਿਆਨ ਤੋਂ ਬਾਹਰ ਹੈ। ਸ਼ਾਇਦ ਇਸ ਸੰਪਰਦਾ ਦੀਆਂ ਜੋ ਗਾਥਾਵਾਂ ਨੇ ਇੱਕ ਨਹੀਂ ਅਨੇਕ, ਔਰ ਮੇਰਾ ਇਸ ਸੰਸਾਰ ਵਿੱਚ ਆਉਣਾ ਵੀ ਜਪ ਤਪ ਕਿਸ ਸ਼ਖਸੀਅਤ ਦਾ ਸੀ? ਧੰਨ ਧੰਨ ਬਾਬਾ ਜਵਾਹਰ ਸਿੰਘ ਮਹਾਰਾਜ ਦਾ। ਆਪਣੇ ਲਈ ਤਾਂ ਸਭ ਕੁਝ ਗਾਉਂਦੇ ਨੇ ਗੁਰਮੁਖ ਪਿਆਰਿਓ, ਉਹਨਾਂ ਸਾਹਿਬ ਦੀ ਪਾਕ ਪਵਿੱਤਰ ਧਰਤੀ ਬਾਬਾ ਬਿਕਰਮਾ ਸਿੰਘ ਮਹਾਰਾਜ ਦਾ ਅੰਗਰੇਜ਼ ਸਰਕਾਰ ਦੇ ਖਿਲਾਫ ਬਗਾਵਤ ਕਰ ਦੇਣਾ, 117 ਪਿੰਡਾਂ ਦੀ ਜਗੀਰ ਖੁਸ ਜਾਣੀ, ਗੁਰੂ ਨਾਨਕ ਦਾ ਦਰ ਘਰ ਤਾਲੇ ਲੱਗ ਜਾਣੇ, ਔਰ ਬਾਬਾ ਬਿਕਰਮਾ ਸਿੰਘ ਅੰਗਰੇਜ਼ ਦੀ ਕੈਦ ਵਿੱਚ ਚਲੇ ਜਾਣਾ, ਉਹਨਾਂ ਨਾਲ ਸ਼ਹੀਦੀ ਪ੍ਰਾਪਤ ਕਰ ਜਾਣੀ, ਔਰ ਉਸ ਤੋਂ ਉਪਰੰਤ 9 ਸਾਲ ਦੇ ਬਾਰਕ ਬਾਬਾ ਸੁਜਾਨ ਸਿੰਘ ਜੀ ਨੂੰ ਹੁਕਮ ਆਉਣਾ ਕਿ ਆਪ ਉਹਨਾਂ ਸਾਹਿਬ ਦੀ ਧਰਤੀ ਤੇ ਜਾ ਕੇ ਵੱਸ ਸਕਦੇ ਹੋ। ਔਰ ਉਸ ਸਮੇਂ ਤੋਂ ਜਦ ਗੁਰੂ ਨਾਨਕ ਦੇ ਦਰ ਘਰ ਵਿੱਚ ਇੱਕ ਡੰਗ ਦੀ ਪੱਕਦੀ ਸੀ, ਸ਼ਾਇਦ ਦੂਸਰੇ ਡੰਗ ਦੀ ਨਹੀਂ ਸੀ ਪੱਕਦੀ, ਐਸਾ ਵੀ ਸਮਾਂ ਇਸ ਘਰ ਨੇ ਵੇਖਿਆ। ਉਹ ਮੈਨੂੰ ਯਾਦ ਹੈ, ਬਜ਼ੁਰਗ ਦੱਸਦੇ ਨੇ, ਜਦੋਂ ਮੇਰੇ ਮਾਤਾ ਜੀ ਅਚਨਚੇਤ ਕਿਤੇ ਡਿੱਗ ਪਏ, ਗੋਡਾ ਟੁੱਟ ਗਿਆ ਤੇ ਕੋਲ ਪੈਸੇ ਨਹੀਂ ਕਿ ਉਹਨਾਂ ਦਾ ਇਲਾਜ ਕਰਾਇਆ ਜਾ ਸਕੇ, ਐਸਾ ਸਮਾਂ। ਤੇ ਉਸ ਸਮੇਂ ਵਿੱਚ ਕੌਣ ਸੀ ਜੋ ਇਸ ਘਰ ਨੂੰ ਮੁੜ ਕੇ ਫਿਰ ਡਿੱਗੇ ਢੱਠੇ ਘਰ ਨੂੰ ਖੜਾਉਣ ਦੀਆਂ ਸੀਸਾਂ ਅਰਦਾਸਾਂ ਕਰਦਾ ਸੀ? ਇੱਕ ਲੱਤ ਦੇ ਪਹਾੜ ਖੜੋਤਾ ਬਾਬਾ ਜਵਾਹਰ ਸਿੰਘ, ਉਹਨਾਂ ਸਾਹਿਬ ਦੇ ਖੰਡਰਾਤਾਂ ਵਿੱਚ ਜਾ ਕੇ ਇਕੱਲਿਆਂ ਚਲੇ ਜਾਣਾ, ਆਪ ਦੇ ਡੇਰੇ ਨੂੰ ਵੀ ਦੱਸ ਕੇ ਜਾਣਾ ਕਿ ਮੈਂ ਕਿੱਥੇ ਚੱਲਾਂ, ਘੋਰ ਤਪ ਕਰਕੇ ਇਸ ਘਰ ਨੂੰ ਮੁੜ ਕੇ ਫਿਰ ਆਬਾਦ ਕੀਤਾ। ਔਰ ਇਹ ਨਾਤਾ, ਇਹ ਸੰਬੰਧ ਬਿਆਨ ਤੋਂ ਬਾਹਰ ਹੈ, ਬਿਆਨ ਨਹੀਂ ਕੀਤਾ ਜਾ ਸਕਦਾ। ਔਰ ਉਸ ਦਰ ਤੇ ਆ ਕੇ ਜੇ ਮੈਂ ਕਹੋ ਕਿ ਮੈਂ ਕੋਈ ਕਥਾ ਕਰ ਸਕਾਂਗਾ, ਮੇਰੇ ਵਿੱਚ ਯੋਗਤਾ ਨਹੀਂ ਹੈ, ਜੋ ਕਿਸੇ ਘਰ ਤੋਂ ਸਭ ਕੁਛ ਪਾਇਆ ਹੈ। ਇਹਨਾਂ ਦੀਆਂ ਅਸੀਸਾਂ, ਇਹਨਾਂ ਦੀਆਂ ਰਹਿਮਤਾਂ ਦੇ ਸਦਕੇ ਅੱਜ ਵੀ ਸੰਸਾਰ ਵਿੱਚ ਵਿਚਰ ਰਿਹਾ ਨਾ, 14 ਸਰੀਰ ਦੇ ਟੋਟੇ। ਤੇ ਫਿਰ ਸੰਗਤਾਂ ਦੇ ਵਿੱਚ ਵਿਚਰਨ ਦੀ ਹਿੰਮਤ ਉਤਸ਼ਾਹ ਕਿੱਥੋਂ ਮਿਲਦੀ ਹੈ? ਕੋਈ ਤਾਂ ਹੈ, ਕੋਈ ਤਾਂ ਸ਼ਕਤੀ ਹੈ ਗੁਰਮੁਖ ਪਿਆਰੇ, ਉਹ ਜੋ ਅੱਜ ਸੰਸਾਰ ਵਿੱਚ ਪ੍ਰਚਲਿਤ ਹੈ। ਇਹ ਵੱਖਰੀ ਗੱਲ ਹੈ ਕਿ ਅੱਜ ਦਾ ਸਿੱਖ, ਅੱਜ ਦਾ ਗੁਰਮੁਖ ਪਿਆਰਿਆ ਇਸ ਕਾਮਲ ਸਤਿਗੁਰ ਦੀ ਸ਼ਕਤੀ ਤੋਂ ਵਾਂਝਾ ਹੋ ਚੁੱਕਿਆ। ਬੜੀ ਚਿੰਤਾ ਦਾ ਵਿਸ਼ਾ ਹੈ ਕਿ ਮੇਰੇ ਬਾਪੂ ਦੀ, ਗੁਰੂ ਨਾਨਕ ਦੀ ਫੁਲਵਾੜੀ, ਜਿਸ ਫੁਲਵਾੜੀ ਨੂੰ ਬਾਪੂ ਨੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚਾਉਣ ਦਾ ਇੱਕ ਸੰਕਲਪ ਲਿਆ ਸੀ, ਔਰ ਮਰਦਾਨਾ ਬਾਲਾ ਦੋ ਪਿਆਰੇ ਆਪਣੇ ਨਾਲ ਲੈ ਕੇ ਗਿਆ, ਔਰ ਭਾਈ ਲਾਲੋ ਦੇ ਘਰ ਤੋਂ ਸਾਰੀ ਖੇਡ ਆਰੰਭ ਕੀਤੀ, ਭਾਈ ਲਾਲੋ ਦੇ ਘਰ ਤੋਂ। ਔਰ ਇਹ ਸੰਕਲਪ ਲਿਆ ਕਿ ਇਸ ਧਰਮ ਨੂੰ ਮੈਂ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚਾਉਣਾ ਹੈ। ਗੁਰਮੁਖ ਪਿਆਰਿਓ, ਅੱਜ ਤੇ ਅਸੀਂ ਵੀ, ਮਾਫ ਕਰਨਾ, ਸਿੱਖ ਕੁਆਣ ਦੇ ਲਾਇਕ ਨਹੀਂ ਰਹੇ। ਸਿੰਘ ਸਾਹਿਬ ਕਿੱਡੀ ਵੱਡੀ ਇੱਕ ਵਿਚਾਰ ਕਰਦੇ ਕਰਦੇ ਗੱਲ ਕਹਿ ਗਏ, ਅੱਜ ਭਾਈ ਤਾਰੋ ਸਿੰਘ ਨੂੰ ਯਾਦ ਕਰ ਰਹੇ ਨੇ। ਖੋਪਰ ਲੁਹਾਰਿਆ ਪਰ ਆਪਣੇ ਕੇਸ ਦਾ, ਆਪਣੇ ਸਰੀਰ ਦਾ ਰੋਮ ਦੀ ਬੇਦਵੀ ਨਹੀਂ ਹੋਣ ਦਿੱਤੀ। ਤੇ ਮਾਤਾਓ, ਅਸੀਂ ਗਿਲੇ ਕਰਦੇ ਹਾਂ, ਸ਼ਿਕਵੇ ਕਰਦੇ ਹਾਂ ਕਿ ਬਾਬਾ ਜੀ ਮੇਰਾ ਪੁੱਤਰ ਆਖੇ ਵਿੱਚ ਨਹੀਂ ਹੈ, ਮੇਰੇ ਬੱਚੇ ਨੇ ਕੇਸ ਕਲਮ ਕਰਾ ਲਏ ਨੇ। ਗਿਲੇ ਕਿਸ ਨਾਲ? ਗੁਰੂ ਨਾਲ। ਮਾਤਾਓ, ਆਪਣੀ ਸਭ ਤੋਂ ਵੱਡੀ ਤੇ ਉੱਤਮ ਉਪਲਬਧੀ, ਪਦਾਇਸ਼, ਇਨਸਾਨ ਪਰਮੇਸ਼ਰ ਆਪ ਉਸਦੀ ਰਾਖੀ ਕਰ ਸਕਦਾ ਸੀ, ਨਿਗਾਹ ਨਾਲ ਉਸਨੂੰ ਸਾਰਾ ਜੀਵਨ ਬਖਸ਼ ਸਕਦਾ ਸੀ, ਉਹਦੀ ਰਾਖੀ ਕਰ ਸਕਦਾ ਸੀ, ਪਰ ਉਹਦੀ ਸੰਭਾਲ ਕਰਨ ਦੀ ਖਾਤਰ ਮਾਂ ਨੂੰ ਆਪਣੀ ਬਰਾਬਰੀ ਦਾ ਰਤਬਾ ਦਿੱਤਾ ਗੁਰੂ ਨਾਨਕ ਨੇ, ਉਸ ਮਾਲਕ ਨੇ। ਕੈਸੀਆਂ ਕੈਸੀਆਂ ਮਾਵਾਂ ਇਸ ਇਤਿਹਾਸ, ਇਸ ਸੰਸਾਰ ਤੋਂ ਹੋ ਗੁਜ਼ਰੀਆਂ, ਔਰ ਇੱਕ ਮਾਂ ਦੇ ਇਤਿਹਾਸ ਨਾਲ ਦਾਸ ਆਪ ਨੂੰ ਜੋੜਨ ਦਾ ਯਤਨ ਕਰੇਗਾ। ਰਾਣੀ ਜਿੰਦਾ, ਮਹਾਰਾਜਾ ਰਣਜੀਤ ਸਿੰਘ ਦੀ ਧਰਮ ਪਤਨੀ, ਔਰ ਮਹਾਰਾਜਾ ਰਣਜੀਤ ਸਿੰਘ ਦਾ ਆਖਰੀ ਨਿਸ਼ਾਨ ਕੰਵਰ ਦਲੀਪ ਸਿੰਘ, ਅੰਗਰੇਜ਼ ਸਰਕਾਰ ਦੀ ਕੁਟਲ ਨੀਤੀ ਕਿ ਇਸ ਘਰ ਵਿੱਚ ਸਿੱਖ ਰਾਜ ਕਾਇਮ ਕਰਨ ਦੀ ਸਮਰੱਥਾ ਕਿਉਂ ਹੈ? ਇਤਨਾ ਕੁਛ ਹੋਣ ਦੇ ਬਾਵਜੂਦ ਅੱਜ ਵੀ ਇਸ ਦੇ ਅੰਦਰ ਉਹ ਭਾਵਨਾ ਪੈਦਾ ਹੈ ਕਿ ਮੁੜ ਕੇ ਫਿਰ ਮੈਂ ਸਿੱਖ ਰਾਜ ਨੂੰ ਕਾਇਮ ਕਰਾਂ। ਤੇ ਅੰਗਰੇਜ਼ ਨੇ ਰਿਸਰਚ ਕੀਤੀ, ਅੰਗਰੇਜ਼ ਸਰਕਾਰ ਨੇ, ਤੇ ਪਤਾ ਲੱਗਿਆ ਕਿ ਇਸ ਵਿੱਚ ਇਹ ਸਮਰੱਥਾ ਕਿਉਂ ਹੈ? ਕਿਉਂਕਿ ਇਸ ਘਰ ਵਿੱਚ ਕੁੱਟ ਕੁੱਟ ਕੇ ਸਿੱਖੀ ਦਾ ਜਜ਼ਬਾ ਭਰਿਆ ਹੋਇਆ, ਤੇ ਜਦ ਤੱਕ ਇਹ ਜਜ਼ਬਾ ਭਰਿਆ ਹੈ ਔਰ ਜਦ ਤੱਕ ਇਸ ਨੂੰ ਤੈਸ਼ਨਾਸ਼ ਨਹੀਂ ਕੀਤਾ ਜਾ ਸਕਦਾ, ਖਾਲਸੇ ਨੂੰ ਤੈਸ਼ਨਾਸ਼ ਨਹੀਂ ਕੀਤਾ ਜਾ ਸਕਦਾ।
ਉਸ ਨੀਤੀ ਦੇ ਤਹਿਤ ਲੰਬਾ ਇਤਿਹਾਸ ਹੈ। ਕੰਵਰ ਦਲੀਪ ਸਿੰਘ ਨੂੰ ਅੰਗਰੇਜ਼ ਸਰਕਾਰ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ, ਰਾਣੀ ਜ਼ਿੰਦਾ ਨੂੰ ਕੈਦ ਕਰ ਲਿਆ ਗਿਆ, ਔਰ ਉਸ ਦਲੀਪ ਸਿੰਘ ਨੂੰ ਇੱਕ ਐਸੀ ਯਾਸ਼ੋ ਇਸਰਤ ਦੀ ਜ਼ਿੰਦਗੀ ਵਿੱਚ ਜਿਉਣ ਦਾ ਸਮਾਂ ਬਖਸ਼ਿਆ, ਇੰਗਲੈਂਡ ਲੈ ਗਏ। ਲੰਬਾ ਇਤਿਹਾਸ ਹੈ। ਉਹ ਆਪਣੇ ਸਿਰ ਦੇ ਕੇਸ ਕਲਮ ਕਰਕੇ ਈਸਾਈ ਮਤ ਵਿੱਚ ਜਾ ਕੇ ਸ਼ਮੂਲੀਅਤ ਕਰ ਲਈ ਦਲੀਪ ਸਿੰਘ ਨੇ, ਔਰ ਸ਼ਮੂਲੀਅਤ ਕਰਨ ਤੋਂ ਉਪਰੰਤ ਭੁੱਲ ਗਿਆ। ਪਰ ਕਦੀ ਕਦੀ ਆਪਣੀ ਮਾਂ ਵੀ ਯਾਦ ਆਉਂਦੀ ਸੀ ਦਲੀਪ ਸਿੰਘ ਨੂੰ ਕਿ ਮੇਰੀ ਇੱਕ ਮਾਂ ਹੈ, ਤੇ ਮਾਂ ਅੰਗਰੇਜ਼ ਦੇ ਜੇਲ੍ਹ ਵਿੱਚ ਰੋ ਰੋ ਕੇ ਵਿਯੋਗ ਕਰਦੀ ਹੋਈ ਕਿ ਮੈਂ ਆਪਣੇ ਪੁੱਤਰ ਨੂੰ ਦਲੀਪ ਨੂੰ ਵੀ ਕਦੀ ਵੇਖਾਂਗੀ। ਉਸਦੇ ਵਿਯੋਗ ਵਿੱਚ ਰੋਂਦੀ ਰੋਂਦੀ ਅੱਖਾਂ ਵਿੱਚ ਅਥਰੂ ਡਿੱਗਦੇ ਡਿੱਗਦੇ ਇੱਕ ਦਿਨ ਐਸਾ ਆ ਗਿਆ ਕਿ ਰਾਣੀ ਜਿੰਦਾ ਦੀ ਅੱਖਾਂ ਦੀ ਰੋਸ਼ਨੀ ਚਲੇ ਗਈ, ਅੰਧੀ ਹੋ ਗਈ। ਉਸਨੇ ਤਰਲੇ ਕੀਤੇ ਅੰਗਰੇਜ਼ ਦੀ ਕੈਦ ਵਿੱਚੋਂ ਛੁੱਟ ਕੇ ਨੇਪਾਲ ਦੇ ਜੰਗਲਾਂ ਵਿੱਚ ਹੁੰਦੀ ਹੋਈ ਨੇਪਾਲ ਦੇ ਬਾਦਸ਼ਾਹ ਨੇ ਪਨਾਹ ਦਿੱਤੀ, ਔਰ ਉੱਥੇ ਬੈਠ ਕੇ ਉਸਨੇ ਆਖਰੀ ਮੰਗ ਇੱਕੋ ਹੀ ਰੱਖੀ ਕਿ ਮੇਰਾ ਦਲੀਪ ਵੀ ਜਿਉਂਦਾ ਹੋਵੇਗਾ, ਕਿਤੇ ਮੈਨੂੰ ਉਹਦੇ ਦਰਸ਼ਨ ਦੀਦਾਰੇ ਕਰਾ ਦਿਓ। ਤੇ ਗੁਰਮੁਖ ਪਿਆਰਿਓ, ਅੰਗਰੇਜ਼ ਸਰਕਾਰ ਨੇ ਕਲਕੱਤੇ ਦੇ ਮੁਕਾਮ ਤੇ ਦੋਵਾਂ ਦਾ ਮਿਲਾਪ ਕਰਾਉਣ ਦੀ ਆਗਿਆ ਦਿੱਤੀ। ਮਾਤਾ, ਉਹ ਵੀ ਇੱਕ ਮਿਲਾਪ ਹੈ। ਵਿਛੜੀ ਹੋਈ ਮਾਂ ਆਪਣੇ ਪੁੱਤਰ ਨੂੰ ਮਿਲਣ ਲਈ ਗਈ ਹੈ, ਅੱਖਾਂ ਵਿੱਚ ਜੋਤੀ ਨਹੀਂ ਹੈ, ਪੁੱਤਰ ਪੁਕਾਰ ਪੁਕਾਰ ਕੇ ਮਾਂ ਨੂੰ ਪੁਕਾਰ ਰਿਹਾ ਹੈ, ਤੇ ਮਾਂ ਅਤਬਾਰ ਨਹੀਂ ਕਰਦੀ। ਕਹਿੰਦੀ ਇਹ ਮੇਰਾ ਦਲੀਪ ਨਹੀਂ, ਮੇਰੇ ਨਜ਼ਦੀਕ ਲਿਆਓ, ਮੇਰੀ ਅੱਖਾਂ ਦੀ ਰੋਸ਼ਨੀ ਚਲੇ ਗਈ, ਮੈਂ ਵੇਖ ਨਹੀਂ ਸਕਦੀ। ਤੇ ਦਲੀਪ ਦੀ ਕਰਖ ਕਰਨ ਦੀ ਖਾਤਰ ਮਾਂ ਨੇ ਆਪਣੇ ਹੱਥ ਚੁੱਕੇ ਤੇ ਦਲੀਪ ਦੇ ਸੀਸ ਨੂੰ ਛੂਇਆ ਤੇ ਹੱਥ ਲਾ ਕੇ ਪਿਛਾਂ ਹਟ ਗਈ। ਕਹਿੰਦਾ ਇਹਦੀ ਇਹ ਮੇਰਾ ਦਲੀਪ ਨਹੀਂ ਹੋ ਸਕਦਾ, ਇਹਦੇ ਸਿਰ ਤੇ ਉਹ ਕੇਸ ਨਹੀਂ ਹਨ ਜਿਹੜੇ ਮੈਂ ਆਪਣੇ ਹੱਥੀ ਗੁੰਦਦੀ ਸੀ, ਇਸਦੇ ਸਿਰ ਤੇ ਉਹ ਦਸਤਾਰ ਨਹੀਂ ਜਿਹੜੀ ਮੈਂ ਉਹ ਹੱਥਾਂ ਦਸਤਾਰ ਸੁਣਾਉਂਦੀ ਸੀ। ਦਲੀਪ ਰੋ ਰੋ ਕੇ ਆਖ ਰਿਹਾ, ਮਾਂ ਮੈਂ ਤੇਰਾ ਦਲੀਪ ਹਾਂ, ਤੇ ਮਾਂ ਆਖ ਰਹੀ ਹੈ ਨਹੀਂ ਤੂੰ ਮੇਰਾ ਪੁੱਤਰ ਹੋ ਹੀ ਨਹੀਂ ਸਕਦਾ, ਸਿਰ ਤੇ ਕੇਸ ਨਹੀਂ, ਤੇਰੇ ਦਾੜੀ ਨਹੀਂ, ਤੇਰੇ ਤੇ ਉਹ ਜੋ ਮੈਂ ਆਪਣੇ ਹੱਥੀ ਸੰਭਾਲੇ ਉਹ ਬਸਤਰ ਨਹੀਂ। ਤੇ ਦਲੀਪ ਰੋ ਰੋ ਕੇ ਸਮਝ ਗਿਆ ਗੱਲ ਨੂੰ, ਕਹਿ ਰਿਹਾ ਹਾਂ ਮਾਂ ਮੈਂ ਦਲੀਪ ਹਾਂ। ਮਾਂ ਕਹਿੰਦੀ ਨਹੀਂ ਤੂੰ ਮੇਰਾ ਦਲੀਪ ਨਹੀਂ ਹੋ ਸਕਦਾ। ਤੇ ਦਲੀਪ ਨੇ ਆਖਿਆ, ਮਾਂ ਤੂੰ ਜਿਸ ਦਲੀਪ ਦੀ ਤਲਾਸ਼ ਕਰਦਾ ਮੈਂ ਸਮਝ ਗਿਆ, ਜੇ ਮੈਂ ਹੁਣ ਆਇਆ ਤਾਂ ਤੇਰਾ ਦਲੀਪ ਬਣ ਕੇ ਆਵਾਂਗਾ। ਮਾਂ ਵਿਛੜੀ, ਦਲੀਪ ਦੇ ਘਰ ਚੋਂ ਸਿੱਖੀ ਵਿਛੜੀ, ਤੇ ਮਾਂ ਦੀ ਗੋਦ ਪ੍ਰਾਪਤ ਹੋਈ ਤੇ ਦਲੀਪ ਨੂੰ ਆਪਣੀ ਸਿੱਖੀ ਵਾਪਸ ਮਿਲੀ। ਇਤਿਹਾਸ ਲੰਬਾ ਹੈ। ਦਲੀਪ ਗਿਆ ਕੇਸ ਰੱਖੇ, ਗੁਰਸਿੱਖੀ ਵਿੱਚ ਮੁੜ ਕੇ ਫਿਰ ਸ਼ਮੂਲੀਅਤ ਕੀਤੀ, ਪਰ ਨਿਭਾਗੀ ਮਾਂ ਉਸ ਦਲੀਪ ਦੇ ਮੁੜ ਕੇ ਦਿਦਾਰੇ ਨਹੀਂ ਕਰ ਸਕੀ। ਸਮੇਂ ਦੀ ਕੋਈ ਐਸੀ ਖੇਡ ਵਰਤੀ। ਮਾਤਾਓ, ਅੱਜ ਨਾ ਸਾਡੇ ਬੱਚਿਆਂ ਨੂੰ ਤੁਹਾਡੀ ਗੋਦ ਹਾਸਲ ਹੈ, ਮੇਰੀ ਗੱਲ ਦਾ ਗੁੱਸਾ ਨਾ ਕਰਿਆ ਜੇ, ਤੁਹਾਡੀ ਕੁੱਖ ਚੋਂ ਪੈਦਾ ਹੋਇਆ ਬੱਚਿਆਂ ਨੂੰ ਅੱਜ ਦੁੱਧ ਵੀ ਹਾਸਲ ਨਹੀਂ ਹੈ। ਕਈ ਡਾਕਟਰ ਮਿਲਦੇ ਨੇ, ਕਹਿੰਦੇ ਨੇ ਬਾਬਾ ਜੀ, ਐਸੀਆਂ ਮਾਵਾਂ ਵੀ ਆਉਂਦੀਆਂ ਨੇ, ਕਹਿੰਦੇ ਸਾਡੇ ਬੱਚਿਆਂ ਨੂੰ ਦੁੱਧ ਨਹੀਂ ਪਿਆਇਆ ਜਾਂਦਾ, ਸਾਡਾ ਦੁੱਧ ਵੀ ਸੁਕਾ ਦਿਓ। ਫਿਰ ਕਿੱਥੋਂ ਅਸੀਂ ਆਸ ਕਰਦੇ ਹਾਂ ਸਾਡੇ ਸਿੱਖੀ ਵਿੱਚ ਗੁਰਸਿੱਖ ਪ੍ਰਵੇਸ਼ ਕਰ ਜਾਣਗੇ, ਗੁਰਸਿੱਖੀ ਵਿੱਚ ਕਾਇਮ ਰਹਿ ਜਾਣਗੇ। ਮਾਤਾਓ, ਆਪਣੇ ਅੰਦਰ ਝਾਤੀ ਮਾਰਿਓ, ਪੁੱਤਰ ਵੀ ਕਪੁੱਤਰ ਹਨ ਪਰ ਮਾਵਾਂ ਵੀ ਕਮਾਵਾਂ ਹਨ, ਮਾਫ ਕਰਨਾ ਬੱਚਿਓ। ਉਹਨਾਂ ਆਤਮਾਵਾਂ ਵਿੱਚੋਂ ਦਲੀਪ ਵਰਗੀ ਮਾਂ ਤੁਹਾਨੂੰ ਬਣਨਾ ਪੈਣਾ ਹੈ, ਧਰੂ ਪਹਿਲਾਦ ਵਰਗੀ ਮਾਂ ਤੁਹਾਨੂੰ ਬਣਨਾ ਪੈਣਾ ਹੈ, ਮਹੰਤ ਜਵਾਰ ਸਿੰਘ ਵਰਗੀ ਮਾਂ ਤੁਹਾਨੂੰ ਬਣਨਾ ਪੈਣਾ ਹੈ, ਬਾਬਾ ਆਨੰਦ ਸਿੰਘ ਵਰਗੀ ਮਾਂ ਤੁਹਾਨੂੰ ਬਣਨਾ ਪੈਣਾ ਹੈ। ਤਦ ਜਾ ਕੇ ਉਹਨਾਂ ਆਤਮਾਵਾਂ ਨੂੰ ਤੱਕ ਕੇ ਉਹਨਾਂ ਜੀਵਨਾਂ ਵਿੱਚੋਂ ਅਸੀਂ ਕੁਛ ਹਾਸਲ ਕਰ ਸਕਦੇ ਹਾਂ। ਸਿੰਘ ਸਾਹਿਬ ਨੇ ਵਿਚਾਰ ਕਰਕੇ ਮੇਰੇ ਵਿਚਾਰਾਂ ਨੂੰ ਇੱਕ ਪੀੜਾ ਨੂੰ ਇੱਕ ਮੋੜ ਦੇ ਦਿੱਤਾ, ਟਟੋਲ ਦਿੱਤਾ। ਤੇ ਗੁਰੂ ਸਵਾਰਿਓ, ਅੱਜ ਲੋੜ ਹੈ, ਅੱਜ ਲੋੜ ਹੈ ਮੁੜ ਕੇ ਫਿਰ ਅਸੀਂ ਉਸ ਕਾਮਲ ਸਤਿਗੁਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਸ ਦਾ ਪੁੱਤਰ ਆਪਣੇ ਚਾਰ ਕੋਲ ਕੀ ਪਰਿਵਾਰ ਸਾਰਾ ਕੁਰਬਾਨ ਕਰ ਦਿੱਤਾ, ਤੇ ਕੀ ਆਖਿਆ, ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋ ਕਿਆ ਹੁਆ ਜੀਵਤ ਕਈ ਹਜ਼ਾਰ। ਕੀ ਅਸੀਂ ਅੱਜ ਉਸ ਗੁਰੂ ਗੋਬਿੰਦ ਦੇ ਪੁੱਤਰ ਅਖਵਾਉਣ ਦੇ ਲਾਇਕ ਹਾਂ? ਕੀ ਸਾਡੇ ਘਰ ਵਿੱਚ ਉਹ ਬਾਣੀ ਦਾ ਪ੍ਰਕਾਸ਼ ਹੈ? ਕਿ ਜੰਮਦੀ ਬੱਚੇ ਨੂੰ ਉਹ ਮਾਂ ਉਹ ਵਾਹਿਗੁਰੂ ਸ਼ਬਦ ਦੇ ਮੰਤਰ ਦੀ ਗੁੜਤੀ ਦਿੰਦੀ ਹੈ? ਜੇ ਨਹੀਂ ਦਿੰਦੀ, ਗੁਰੂ ਸਵਾਰੀ ਉਹ ਮੁੜਿਆਓ, ਹੁਣ ਮੁੜਨ ਦਾ ਸਮਾਂ ਹੈ। ਉਸ ਕਾਮਲ ਸਤਿਗੁਰ ਨੇ ਸਭ ਕੁਛ ਕੁਰਬਾਨ ਕਰਕੇ, ਗੁਰੂ ਗੋਬਿੰਦ ਸਿੰਘ ਨੇ ਅੱਖਾਂ ਚੋਂ ਅਥਰੂ ਨਹੀਂ ਡੇਗਿਆ, ਮੁਸਕਰਾ ਕੇ ਆਖ ਦਿੱਤਾ ਸੀ, ਤੋਤੇ ਚੋਂ ਪੁੱਤਰ ਦਾ ਮੋਹ, ਪਰਿਵਾਰ ਦਾ ਮੋਹ, ਆਪਣੇ ਘਰ ਦਾ ਅਮੋਹ ਤੁਹਾਡੇ ਵਿੱਚ ਹਾਸਲ ਕਰਨ ਦਾ ਯਤਨ ਕੀਤਾ ਹੈ। ਉਸ ਦਿਨ ਗੁਰੂ ਗੋਬਿੰਦ ਦੇ ਅੱਖਾਂ ਚੋਂ ਅੱਥਰੂ ਨਹੀਂ ਡਿੱਗੇ, ਪਰ ਗੁਰੂ ਸਵਾਰਿਓ ਸਾਡੇ ਹਾਲ ਨੂੰ ਅੱਜ ਦੇਖ ਕੇ ਜ਼ਰੂਰ ਅੱਥਰੂ ਡਿੱਗਦੇ ਨੇ, ਔਰ ਉਹ ਅੱਥਰੂ ਤੇਜ਼ਾਬ ਦਾ ਅੱਜ ਕੰਮ ਕਰ ਰਹੇ ਨੇ, ਸਾਨੂੰ ਤੈਸ਼ ਨਸ਼ ਕਰਦੇ ਜਾ ਰਹੇ ਨੇ। ਉਸ ਦਰ ਤੇ ਅੱਜ ਬਰਾਂਜਮਾਨ ਹੋ, ਉਹਨਾਂ ਮਹਾਂਪੁਰਸ਼ਾਂ ਦੇ ਜੀਵਨਾਂ ਵਿੱਚੋਂ ਕੁਛ ਹਾਸਲ ਕਰਨ ਦਾ ਯਤਨ ਕਰੀਏ। ਮਹੰਤ ਜਵਾਹਰ ਸਿੰਘ ਜੀ ਮਹਾਰਾਜ, ਮਹੰਤ ਭਗਤ ਸਿੰਘ ਜੀ, ਮਹੰਤ ਹਰੀ ਸਿੰਘ ਜੀ, ਕੈਸੀਆਂ ਕੈਸੀਆਂ ਰੂਹਾਂ ਇਸ ਸੰਸਾਰ ਤੋਂ ਹੋ ਗਈਆਂ, ਹੋ ਗੁਜ਼ਰੀਆਂ, ਤੁਹਾਡੇ ਅੰਦਰੋਂ ਤੁਹਾਡੇ ਮੂਲ ਨਾਲ ਜੁੜਨ ਦਾ ਯਤਨ ਕਰਦੇ ਸਨ, ਇੱਕੋ ਹੀ ਗੱਲ ਆਖਦੇ ਸਨ, ਭਾਈ ਗੁਰਮੁਖੋ ਬਾਣੀ ਪੜ੍ਹੋ, ਇਸ ਕਾਮਲ ਸਤਿਗੁਰ ਦੀ ਰੋਸ਼ਨੀ ਵਿੱਚੋਂ ਕੁਛ ਹਾਸਲ ਕਰਨ ਦਾ ਲਖੋ। ਤੇ ਸਾਡਾ ਕੀ ਹਾਰ ਹੈ, ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪੜੇ। ਏਡੀ ਵੱਡੀ ਸ਼ਕਤੀ, ਫਿਰ ਏਡੇ ਵੱਡੇ ਮਹਾਨ ਮੰਤਰ ਬਾਪੂ ਨੇ ਤੁਹਾਨੂੰ ਦਿੱਤੇ ਨੇ ਜਪਣ ਦੀ ਖਾਤਰ। ਔਖਦ ਮੰਤਰ ਮੂਲ ਮਨ ਏਕੇ ਜੇ ਕ ਦੁਰਜਿਤ ਕੀਜੇ ਰਹੇ, ਜਨਮ ਜਨਮ ਕੇ ਪਾਪ ਕਰਮ ਕਾ ਕਾਟਣ ਹਾਰਾ ਲੀਜੇ ਰਹੇ। ਉਹਨਾਂ ਮੰਤਰਾਂ ਦੁਆਰਾ ਤੁਹਾਡੇ ਜਨਮਾਂ ਜਮਾਂਤਰਾਂ ਦੇ ਪਾਪ ਕੱਟੇ ਜਾਣੇ ਨੇ। ਮੂਲ ਮੰਤਰ ਹਰੀ ਨਾਮ ਰਸਾਇਣ ਕਿੱਦੇ ਕੁ ਜਾਪ ਕਰਦੇ ਆ। ਵਾਹਿਗੁਰੂ ਮੰਤਰ ਜੋ ਸਵਾਸ ਮੰਤਰ ਗੁਰਸਿੱਖ ਦੇ ਜੀਵਨ ਦਾ ਆਧਾਰ ਹੈ, ਅੱਜ ਕਿੱਥੇ ਹੈ ਗੁਰੂ ਸਵਾਰਿਓ? ਇਹਨਾਂ ਵਿਚਾਰਾਂ ਤੇ ਗੌਰ ਕਰਨ ਦੀ ਅੱਜ ਲੋੜ ਹੈ। ਕਥਾ ਵਿਖਿਆਨ ਸੁਣ ਕੇ, ਵਿਚਾਰਾਂ ਸੁਣ ਕੇ ਮਨ ਨੂੰ ਖੁਸ਼ ਨਾ ਕਰੋ, ਕੰਨ ਰੱਸੀਏ ਨਾ ਬਣੋ, ਪਰ ਇਸ ਬਾਣੀ ਦਾ ਉਤਾਰਾ ਕਈ ਹੋਏ ਵਿਚਾਰ ਨੂੰ ਆਪਣੇ ਹਿਰਦੇ ਵਿੱਚ ਬਚਾਓ। ਆਉਣ ਵਾਲਾ ਸਮਾਂ ਬੜਾ ਭਿਅੰਕਰ, ਜੇ ਹਾਲੇ ਕੁਛ ਨਹੀਂ ਵੇਖਿਆ, ਆਉਣ ਵਾਲਾ ਸਮਾਂ ਬੜਾ ਭਿਅੰਕਰ ਜੇ, ਔਰ ਉਸ ਸਮੇਂ ਦੀ ਬਚਾਓ ਦੀ ਖਾਤਰ ਚੱਕੀ ਦੇ ਪਾਠ ਦੇ ਵਿੱਚ ਪਿਸਦਾ ਦਾਣਾ ਬਚਦਾ ਉਹੀ ਹੈ ਜਿਹੜਾ ਕੀਲੀ ਨਾਲ ਜੁੜਿਆ ਹੁੰਦਾ ਹੈ, ਬਾਬਾ ਆਨੰਦ ਸਿੰਘ ਮਹਾਰਾਜ ਦੇ ਬਚਨ ਸਨ। ਔਰ ਇਸ ਸੰਸਾਰ ਵੀ ਇੱਕ ਚੱਕੀ ਹੈ, ਔਰ ਨਾਮ ਦੀ ਹੀ ਇੱਕ ਕੀਲੀ ਹੈ। ਗੁਰਮੁਖ ਪਿਆਰਿਆ, ਜੁੜਿਆ ਹੋਇਆ ਨਾਮ ਨਾਲ ਸਿੱਖ ਬਚ ਸਕਦਾ ਹੈ, ਵਰਨਾ ਸਾਡਾ ਬਚਾਅ ਕੋਈ ਨਹੀਂ। ਪਦਾਰਥਵਾਦੀ ਜੀਵਨ ਹੈ, ਔਰ ਮੰਗ ਸਾਡੀ ਇੱਕੋ ਹੀ ਵਸਤੂ ਦੀ ਹੈ, ਮਾਇਆ 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 ਪਾਈ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਪਸਾਰੇ। ਇਸ ਮਾਇਆ ਨੇ ਗੁਰੂ ਨੂੰ ਵਸਾਰ ਦਿੱਤਾ, ਗੁਰੂ ਘਰ ਨੂੰ ਵਸਾਰ ਦਿੱਤਾ। ਮੰਗੋ ਮਾਇਆ, ਇਸ ਬਗੈਰ ਸਾਡਾ ਗੁਜ਼ਰਾਨ ਨਹੀਂ ਹੈ, ਪਰ ਮੰਗੋ ਇਤਨੀ ਕੁ ਤਾਰੀ। ਸਾਡੇ ਪਿਓ ਦਾਦੇ ਅਰਦਾਸ ਕਰਦੇ ਸਨ, ਬਾਬਾ ਲੋੜ ਵੇਲੇ ਥੋੜ ਨਾ ਦੇ। ਸਬਰ ਦੀ ਗੱਲ ਸੀ ਨਾ, ਤੇ ਅੱਜ ਸਬਰ ਨਹੀਂ ਹੈ, ਦੌੜ ਲੱਗੀ ਹੈ ਉਸ ਮਾਇਆ ਦੀ। ਉਸ ਮਾਇਆ ਕਾਰਨ ਹੀ ਸੰਸਾਰ ਦੇ ਪਵਾੜੇ ਨੇ। ਧਰਮ ਦੀ ਗੱਲ ਲੈ ਲਓ, ਧਰਮ ਦੀ ਦੁਨੀਆਂ ਵਿੱਚ ਵੀ ਪ੍ਰਵੇਸ਼ ਹੈ ਇਸ ਮਾਇਆ ਦਾ। ਕਿਤੇ ਇਹ ਨਹੀਂ ਕਿ ਕਿਤੇ ਇਹ ਸੋਚੀਏ ਕਿ ਸਾਡੇ ਵਿੱਚ ਪ੍ਰਵੇਸ਼ ਨਹੀਂ ਹੈ, ਪਰ ਇਸ ਮਾਇਆ ਨੂੰ ਅਸੀਂ ਸਭ ਕੁਛ ਨਾ ਬਣਾਈਏ। ਇਸ ਮਾਇਆ ਚੋਂ ਹਾਸਲ ਕਰਨ ਵਾਲੀ ਜਿਹੜੀ ਵਸਤੂ, ਜਿਹੜੀ ਗੱਲ ਤੇ ਤੁਹਾਨੂੰ ਜੀਵਨ ਬਖਸ਼ਿਆ ਬਾਬੇ ਨਾਨਕ ਨੇ, ਆਇਓ ਪੜ੍ਹਨ, ਆਇਓ ਸੁਣਨ, ਪੜ੍ਹਨ ਕੋ ਬਾਣੀ ਜੋ ਦਾਤ ਬਾਬੇ ਨੇ ਬਖਸ਼ੀ ਹੈ, ਉਸ ਵੱਲ ਜੇ ਧਿਆਨ ਕਰਾਂਗੇ, ਇਹਨਾਂ ਜੀਵਨਾਂ ਚੋਂ ਕੁਛ ਹਾਸਲ ਕਰਨ ਦਾ ਯਤਨ ਕਰਾਂਗੇ, ਇਹ ਮਹਾਨ ਸੂਰਜ, ਇਹ ਮਹਾਨ ਜੀਵਨ ਕਦੀ ਖਤਮ ਨਹੀਂ ਹੋ ਸਕਦੇ। ਜਿਨ੍ਹਾਂ ਨੇ ਆਪ ਗਵਾਈਏ ਤਾਂ ਸ਼ੋਹ ਪਾਈਏ, ਅਵਰ ਕੈਸੀ ਚਿਤਰਾਈ। ਤੇ ਗੁਰੂ ਨਾਨਕ ਘਰ ਵਿੱਚ ਵੀ ਹਰ ਸਿੱਖ ਨੂੰ ਸੰਤ ਬਣਾਇਆ ਹੈ। ਕਿਸ ਤਰ੍ਹਾਂ ਬਣਾਇਆ ਹੈ? ਪ੍ਰਵੇਸ਼ ਦੁਆਰ ਤੇ ਲਿਖੀ ਹੋਈ ਪੰਕਤੀ ਆਪਣੇ ਹਿਰਦੇ ਵਿੱਚ ਵਸਾ ਲਓ, ਗੁਰਮੁਖ ਪਿਆ ਲਿਓ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡਿਆਸ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਸੰਤ ਸਤਨਾਮ ਸਿੰਘ ਜੀ ਪਰਕਰਮਾ ਵਿੱਚ ਕਿਉਂ ਰੁਲਦੇ ਨੇ, ਕਿਉਂ ਰੁਲਦੇ ਫਿਰਦੇ ਨੇ? ਅਜੇ ਸੋਚਿਆ ਜੇ ਕਿਉਂ ਇਤਨੀ ਸੇਵਾ? ਉਸ ਧਰਤੀ ਤੁਹਾਡੀ ਚਰਨ ਧੂੜੀ ਵਿੱਚ ਲੋਟ ਪੋਟ ਹੋਏ ਰਹਿੰਦੇ ਨੇ, ਕਦੀ ਸੋਚਿਆ? ਕੈਸੀਆਂ ਕੈਸੀਆਂ ਬਰਕਤਾਂ ਉਸ ਹਰਿਮੰਦਰ ਦੀ ਪਰਕਰਮਾ ਵਿੱਚ ਨੇ। ਜਲੋਧਰ ਦੇ ਰੋਗੀਆਂ ਵਰਗੇ ਰੋਗ ਕੱਟੇ ਗਏ ਤੁਹਾਡੀ ਇਸ ਗੁਰਬਾਣੀ, ਇਸ ਬਾਣੀ ਦੇ ਨਾਲ। ਜਲੋਧਰ ਮੁਸਲਮਾਨ ਜਿਹੜਾ ਤੁਹਾਡੇ ਧਰਮ ਨੂੰ ਪੂਜਣ ਵਾਲਾ ਨਹੀਂ ਸੀ, ਅੱਜ ਦੇ ਸਮੇਂ ਦੀ ਗੱਲ ਸਨਮਾਨਿਤ ਕੀਤਾ ਉਸ ਗੁਰੂ ਕੇ ਲਾਲ ਨੂੰ। ਗੁਜਰਾਤ ਦਾ ਪੜ੍ਹਿਆ ਲਿਖਿਆ ਨੌਜਵਾਨ ਬਾਬਾ ਐਟੋਮਿਕ ਐਨਰਜੀ ਪਲਾਂਟ ਵਿੱਚ ਕੰਮ ਕਰਦਾ ਸੀ, ਨਿਊਕਲੀਅਰ ਸਾਇੰਟਿਸਟ, ਜਾਂ ਰੱਬ ਨੂੰ ਵੀ ਛੀਂਬਾ ਸਮਝਦਾ ਕਿ ਰੱਬ ਵੀ ਕੋਈ ਹੈ ਨਹੀਂ ਦੁਨੀਆਂ ਵਿੱਚ। ਉਸਦੇ ਸਰੀਰ ਵਿੱਚ ਕੈਂਸਰ ਵਰਗਾ ਭੈੜਾ ਰੋਗ ਹੋ ਗਿਆ। ਗੁਰਮੁਖ ਪਿਆਰਿਓ, ਇਹ ਸੱਚ ਦੀ ਗੱਲ ਹੈ, ਮੈਂ ਨਾਮ ਭੁੱਲ ਬੈਠਿਆ ਉਸ ਸਰੀਰ ਦਾ, ਉਸਦਾ ਅਸੀਂ ਸਨਮਾਨਿਤ ਕੀਤਾ ਸੀ ਪਿਛਲੇ ਸਾਲ 400 ਸਾਲਾਂ ਪੁਰਬ ਤੇ। ਉਹ ਗੁਜਰਾਤੀ ਗੁਰੂ ਕਾ ਲਾਲ ਜਿਹਨੇ ਤੁਹਾਡੇ ਗੁਰੂ ਅੱਗੇ ਨਤਮਸਤਕ ਹੋ ਕੇ ਵੀ ਨਹੀਂ ਦੇਖਿਆ, ਡਾਕਟਰਾਂ ਨੇ ਕਿਹਾ ਚੰਦ ਦਿਨ ਦਾ ਮਹਿਮਾਨ ਹੈ ਗੁਰਮੁਖ ਪਿਆਰਿਆ, ਜਿੱਥੇ ਮਰਜ਼ੀ ਚਲੇ ਜਾ, ਤੇਰਾ ਕੋਈ ਇਲਾਜ ਨਹੀਂ। ਪਰ ਤੁਹਾਡੇ ਵਰਗਾ ਗੁਰੂ ਕਾ ਲਾਲ, ਗੁਰੂ ਕਾ ਸਿੱਖ ਕੋਲੋਂ ਲੰਘ ਰਿਹਾ ਸੀ, ਕਹਿੰਦਾ ਗੁਰਮੁਖਾ ਨਿਰਾਸ਼ ਕਿਉਂ ਹੁੰਦਾ? ਸਾਡੇ ਹਰਿਮੰਦਰ ਵਿੱਚ ਵੀ ਇੱਕ ਸ਼ਕਤੀ ਹੈ, ਉੱਥੇ ਹਰਿਮੰਦਰ ਵਿੱਚੋਂ ਸਰੋਵਰ ਹੈ, ਉਸ ਹਰਿਮੰਦਰ ਵਿੱਚ ਗੁਰੂ ਸੰਗਤ ਦੀ ਚਰਨ ਧੂੜੀ ਹੈ। ਜੇ ਮਰਨਾ ਹੀ ਹੈ ਤੇ ਜਾ ਖਾ ਉਸ ਪਰਕਰਮਾ ਵਿੱਚ ਰੁਲ ਕੇ ਮਰ ਜਾ। ਔਰ ਉਸ ਜੀਵ ਨੇ ਦੱਸਿਆ ਕਿ ਮੈਂ ਹਰਿਮੰਦਰ ਵਿੱਚ ਆ ਗਿਆ, ਬੜੀ ਮੁਸ਼ਕਿਲ ਨਾਲ ਆਗਿਆ ਮਿਲੀ, ਪਰਕਰਮਾ ਵਿੱਚ ਮੈਂ ਆਪਣਾ ਸਮਾਂ ਬਤੀਤ ਕਰਨ ਲੱਗਿਆ, ਸਾਰਾ ਦਿਨ ਚਿੱਕੜ ਵਿੱਚ, ਸਾਰਾ ਦਿਨ ਧੂੜ ਵਿੱਚ ਆਪਣੇ ਆਪ ਨੂੰ ਲੋਥ ਪੋਥ ਕਰਦਾ, ਸੇਵਾ ਕਰਦਾ ਰਿਹਾ। ਤੇ ਗੁਰਮੁਖ ਪਿਆਰਿਓ, ਉਸ ਹਰਿਮੰਦਰ ਦੀ ਬਰਕਤ ਉਸ ਮੰਦਰ ਦੀ ਅੱਜ ਵੀ ਮੌਜੂਦ ਹੈ, ਪਰ ਭਾਵਨਾ ਦੀ ਸਾਡੀ ਫਰਕ ਹੈ ਨਾ। ਜੇ ਭਾਵਨਾ ਹੁੰਦੀ ਉਸਦਾ ਅੱਜ ਰੋਗ ਕੱਟਿਆ ਗਿਆ, ਕੈਂਸਰ ਵਰਗਾ ਰੋਗ ਮੁੜ ਕੇ ਆਪਣੀ ਡਿਊਟੀ ਤੇ ਬੈਠਾ ਹੈ, ਅੱਜ ਦੀ ਗੱਲ ਹੈ। ਡਾਕਟਰ ਹਰੇ ਆਣ ਪਰੇਸ਼ਾਨ, ਜਿਹੜੇ ਕਹਿੰਦੇ ਸਨ ਚੰਦ ਦਿਨ ਦਾ ਮਹਿਮਾਨ ਹੈ। ਤੇ ਗੁਰੂ ਖਾਲਸਾ ਜੀ, ਇਸ ਕਾਮਲ ਸਤਿਗੁਰ ਦੀ ਬਰਕਤ ਤੋਂ ਅਸੀਂ ਵਾਂਝੇ ਹਾਂ। ਅੱਜ ਪ੍ਰਣ ਕਰੀਏ, ਅੱਜ ਦਾਤੇ ਦੇ ਚਰਨਾਂ ਵਿੱਚ ਨਿਭ ਕੇ ਇੱਕੋ ਹੀ ਅਰਦਾਸ ਕਰੀਏ, ਦਾਤਾ ਅਸੀਂ ਲੂਣ ਹਰਾਮੀ ਬੇਸ਼ੁਕਰੇ ਹਾਂ, ਕਿਤੇ ਕਿਰਪਾ ਦੀ ਦਾਤ ਸਾਡੀ ਝੋਲੀ ਵਿੱਚ ਪਾ ਦੇ, ਕਿਤੇ ਉਹ ਅਹਿਸਾਸ ਸਾਨੂੰ ਕਰਾ ਦੇ ਜਿਸ ਗੱਲ ਨਾਲ ਸਾਨੂੰ ਸਮਝ ਆ ਜਾਏ ਕਿ ਪਾਵੋ ਦਾਨ ਠਾਕੁਰ ਨਾਮ ਅਵਰ ਕੱਛ ਮੇਰੇ ਸੰਗ ਨਾ ਚੱਲੇ। ਗੁਰੂ ਕਿਰਪਾ ਕਰੇ, ਗੁਰੂ ਨਾਨਕ ਰਹਿਮਤ ਕਰੇ, ਜੋ ਸਾਡੇ ਵਿੱਚ ਊਣ ਤਾਈਆਂ ਨੇ, ਖੂੰਟੇ ਵਾਲਾ ਬਾਬਾ ਬਾਬਾ ਜਵਾਹਰ ਸਿੰਘ ਮਹਾਰਾਜ ਰਹਿਮਤ ਕਰੇ, ਬਖਸ਼ਿਸ਼ ਕਰੇ। ਉਸ ਖੂੰਡੇ ਦੀ ਮਾਰ ਮਾਰਦੇ ਸਨ ਨਾ ਮਹਾਂਪੁਰਸ਼, ਕਿਤੇ ਆਪਣੇ ਆਪ ਨੇ ਕੁੱਟ ਕੇ ਵੇਖ ਲਿਆ ਜੇ ਉਸ ਡੰਡੇ ਵਿੱਚ ਅੱਜ ਵੀ ਸ਼ਕਤੀ ਹੈ। ਸਾਰੀਆਂ ਤਰੁੱਟੀਆਂ ਦੂਰ ਹੋ ਸਕਦੀਆਂ ਨੇ, ਬਸ਼ਰਤੇ ਅਸੀਂ ਇਸ ਕਾਮਲ ਸਤਿਗੁਰ ਦੇ ਲੜ ਲੱਗ ਜਾਈਏ, ਇਸ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾ ਲਈਏ, ਔਰ ਇਸ ਬਾਣੀ ਦੁਆਰਾ ਹੀ ਆਪਣਾ ਉਧਾਰ ਹੋ ਸਕਦਾ ਹੈ। ਬਾਪੂ ਨਾਨਕ ਦੇ ਦੇਣਦਾਰ ਹਾਂ, ਉਸ ਕੀਰਤਨ ਦੀਆਂ ਸ਼ਕਤੀਆਂ, ਇਸ ਬਾਣੀ ਦੇ ਉਚਾਰਨ ਦੀਆਂ ਸ਼ਕਤੀਆਂ, ਸਤਿਪੁਰਸ਼ ਅਨੇਕ ਇੱਕ ਤੋਂ ਇੱਕ ਚੜ੍ਹੰਦੀਆਂ, ਕੌਣ ਜਾਣੇ ਮੇਰਾ ਨਾਂ ਜੀਓ। ਸੇਵਾ ਪੰਥੀ ਸੰਪਰਦਾ ਅਤੇ ਗੁਰੂ ਨਾਨਕ ਘਰ ਦਾ ਇੱਕ ਐਸਾ ਨਾਤਾ ਹੈ ਜੋ ਬਿਆਨ ਨਹੀਂ ਕੀਤਾ ਜਾ ਸਕਦਾ। ਮਾਂ ਨੌਂ ਤੇ ਮਾਸ ਦਾ ਇੱਕ ਰਿਸ਼ਤਾ ਹੈ, ਇਹ ਨਹੀਂ ਟੁੱਟ ਸਕਦਾ। ਕਿਤਨੇ ਫਕੀਰ ਸੰਤ ਬਾਬਾ ਦਿਲਬਾਗ ਸਿੰਘ ਜੀ, ਹੋਰ ਹੋਤੀ ਮਰਦਾਨ ਸੰਪਰਦਾ, ਜਿਸਦਾ ਵੀ ਪਿਛੋਕੜ ਜਾ ਕੇ ਬਾਬਾ ਸਾਹਿਬ ਸਿੰਘ ਮਹਾਰਾਜ ਨਾਲ ਜੁੜਦਾ ਹੈ। ਹਰਖੋਵਾਲ ਵਾਲੇ ਮਾਰੇ ਮਹਾਂਪੁਰਸ਼ ਬਾਬਾ ਜਵਾਲਾ ਸਿੰਘ ਜੀ, ਬਾਬਾ ਮਹਿੰਦਰ ਸਿੰਘ ਜੀ, ਉਹਨਾਂ ਤੋਂ ਵਰਸਾਏ ਹੋਏ ਮਹਾਂਪੁਰਸ਼ ਸੰਤ ਮਹਾਰਾਜ ਬੇਅੰਤ ਸਟੇਜ ਤੇ ਵਿਰਾਜਮਾਨ ਹਨ। ਕਿਸ ਕਿਸ ਦਾ ਨਾਮ ਲਿਆ ਜਾਏ, ਕਿੱਡੀਆਂ ਕਿੱਡੀਆਂ ਬਰਕਤਾਂ, ਕਿੱਡੀਆਂ ਕਿੱਡੀਆਂ ਰਹਿਮਤਾਂ, ਕਿੱਡੇ ਕਿੱਡੇ ਇਤਿਹਾਸਿਕ ਪ੍ਰਮਾਣ ਮੌਜੂਦ ਨੇ। ਗੁਰੂ ਸਵਾਰਿਓ, ਬਾਪੂ ਕਿਧਰੇ ਨਹੀਂ ਗਿਆ, ਤੁਹਾਡੇ ਵਿੱਚ ਬੈਠਾ ਹੈ। ਆਪਣੇ ਰਹਿ ਗ੍ਰਹਿਵਾਨ ਮੈਂ, ਸਿਰ ਨਾਮਕ ਨੀਵਾਂ ਕਰ ਦੇਖ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੇ ਸੰਗ ਸਮਾਈ। ਪਉ ਪਮਦ ਜੋ ਵਾਸ ਵਸਤ ਹੈ, ਮੁਕਰ ਮੈਂ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਪਾਈ। ਇਸ ਸਰੀਰ ਨੂੰ ਟਟੋਲੋ, ਇਸ ਸਰੀਰ ਨੂੰ ਖੋਜੋ, ਅੰਦਰ ਬੈਠਾ ਹੋਇਆ ਹੈ ਬਾਪੂ, ਅੰਦਰ ਬੈਠਾ ਹੋਇਆ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਹਿਚਾਣ ਪਾਈ। ਉਹਨਾਂ ਮਹਾਂਪੁਰਸ਼ਾਂ ਦੀ ਯਾਦ ਆਪ ਮਨਾ ਰਹੇ ਹੋ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਗੁਰੂ ਦੀਆਂ ਬਰਕਤਾਂ ਦੇ ਪਾਤਰ ਬਣੇ ਨੇ। ਹਰ ਕਾ ਸੇਵਕ ਜੋ ਹਰ ਪਾਵੇ, ਤਿੰਨ ਕੀ ਕਥਾ ਨਿਰਾਰੀ ਨੇ। ਆਵੇ ਨਾ ਜਾਵੇ ਨਾ ਕਭੂ ਮਰਤੇ ਪਾਰ ਬ੍ਰਹਮ ਸਿੰਘਾਰੀ ਰੇ। ਉਹ ਮਹਾਂਪੁਰਸ਼, ਉਹ ਫਕੀਰ ਜਿਨ੍ਹਾਂ ਵਿੱਚ ਗੁਰੂ ਨਾਨਕ ਕੁੱਟ ਕੁੱਟ ਕੇ ਭਰਿਆ ਸੀ, ਜੋ ਬਰਕਤਾਂ ਬਜ਼ੁਰਗਾਂ ਦੀਆਂ ਸਨ ਉਹ ਸੀਨਾ ਬਸੀਨਾ ਚੱਲ ਰਹੀਆਂ। ਗੁਰਮੁਖ ਪਿਆਰਿਓ, ਇਹੀ ਨਤੀਜਾ ਹੈ, ਇਤਨੀ ਹਾਜ਼ਰੀ ਗੁਰੂ ਕੀ ਸੰਗਤਾਂ ਨੇ ਗੁਰੂ ਚਰਨਾਂ ਵਿੱਚ ਅੱਜ ਬਰਾਜਨ ਦਾ ਯਤਨ ਕਰ ਰਿਹਾ। ਪਰ ਜੋ ਮੈਂ ਪਹਿਲੇ ਬੇਨਤੀ ਕੀਤੀ ਹੈ, ਗੁਰਸਿੱਖੀ ਰੋੜੇ ਪਈ ਹੋਈ ਹੈ, ਗੁਰਸਵਾਰਿਓ ਬਚਾ ਲਓ, ਤੁਸੀਂ ਆਪ ਬਚਾ ਸਕਦੇ ਹੋ, ਕੋਈ ਹੋਰ ਬਚਾਉਣ ਨਹੀਂ ਆਉਣਾ ਕਿਸੇ ਨੇ, ਤੁਸੀਂ ਆਪ ਬਚਾ ਸਕਦੇ ਹੋ। ਮਾਵਾਂ ਬਣੋ ਮਹਾਰਾਣੀ ਜਿੰਦਾ, ਬਣੋ ਉਹ ਮਾਵਾਂ ਜਿਨ੍ਹਾਂ ਨੇ ਐਸੇ ਐਸੇ ਫਕੀਰ ਪੈਦਾ ਕੀਤੇ ਇਸ ਧਰਤੀ ਤੇ, ਦੂਸਰੇ ਨਜ਼ਰ ਨਹੀਂ ਆਏ, ਉਹ ਮਾਵਾਂ। ਔਰ ਉਹ ਅਸੀਸ ਜਿਸ ਦਿਨ ਤੁਸੀਂ ਆਪਣੇ ਪੁੱਤਰ ਨੂੰ ਦਿਓਗੀ ਹੈ ਨਾ, ਪੁੱਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਉਹੀ ਆਤਮਾਵਾਂ, ਉਹੀ ਰੂਹਾਂ ਇਸ ਧਰਤੀ ਤੇ ਆ ਜਾਣਗੀਆਂ, ਪਰ ਇਸ ਧਰਮ ਦਾ ਕੁਛ ਨਹੀਂ ਵਿਗੜ ਸਕਦਾ, ਵਿਗਾੜਨ ਵਾਲੇ ਵਿਗੜ ਸਕਦੇ ਨੇ ਸ਼ਾਇਦ, ਭਾਵਾਂ ਅਸੀਂ ਕਿਉਂ ਨਾ ਹੋਈਏ, ਅਸੀਂ ਵੀ ਤੈਸ਼ ਨੈਸ ਹੋ ਸਕਦੇ ਹਾਂ ਜੇ ਅਸੀਂ ਉਸ ਵਿਗਾੜਨ ਵਿੱਚ ਸ਼ਾਮਲ। ਕਿਉਂਕਿ ਇਸ ਸ਼ਮਾ ਨੂੰ ਗੁਰੂ ਨਾਨਕ ਨੇ ਹੱਥੀ ਉਜਾਗਰ ਕੀਤਾ ਸੀ, ਔਰ ਕਿਸੇ ਸ਼ਾਇਰ ਨੇ ਕਿੱਡਾ ਸੁੰਦਰ ਲਿਖਿਆ ਸੀ, ਕਿਤਨਾ ਕੁਛ ਹੋਣ ਤੋਂ ਬਾਅਦ ਕਿ ਸਿੱਖ ਕਦੀ ਖਤਮ ਵੀ ਹੋ ਜਾਣਗੇ, ਤੇ ਸ਼ਾਇਰ ਨੇ ਕੀ ਆਖਿਆ ਸੀ, ਫਾਨੂਸ ਬਨ ਕੇ ਜਿਸ ਕੀ ਹਿਫਾਜ਼ਤ ਹਵਾ ਵ ਕਰੇ, ਉਹ ਸ਼ਮਾ ਕਿਆ ਬੁਝੇ ਜਿਸੇ ਰੋਸ਼ਨ ਖੁਦਾ ਕਰੇ। ਗੁਰੂ ਨਾਨਕ ਦੀ ਸ਼ਮਾ ਰੋਸ਼ਨ ਕੀਤੀ ਹੋਈ ਸ਼ਮਾ ਹੈ, ਅੱਜ ਵੀ ਬਰਕਤਾਂ ਨੇ ਗੁਰਸਿੱਖਾ, ਕਿਤਨੇ ਨਹੀਂ ਜਾਣ ਦੀ ਲੋੜ, ਤੇਰੇ ਅੰਦਰ ਬੈਠਾ ਹੋਇਆ ਹੈ ਬਾਪੂ, ਅੰਦਰ ਬੈਠਾ ਹੋਇਆ ਹੈ, ਉਸ ਤੱਕ ਪਹੁੰਚਣ ਦਾ ਯਤਨ ਕਰ, ਉਸ ਮਾਰਗ ਤੇ ਚੱਲ, ਉਸ ਮਾਰਗ ਤੇ ਚੱਲ ਕੇ ਉਸ ਮਾਲਕ ਦੀਆਂ ਰਹਿਮਤਾਂ ਦੇ ਪਾਤਰ ਬਣੋ। ਇਹ ਦਿਨ ਮਨਾਏ ਇਹਨਾਂ ਜੀਵਨਾਂ ਵਿੱਚੋਂ ਹੀ ਤੁਹਾਨੂੰ ਸਭ ਕੁਝ ਪ੍ਰਾਪਤ ਹੋ ਸਕਦਾ ਹੈ। ਗੁਰੂ ਕਿਰਪਾ ਕਰੇ ਸਾਡੇ ਹਿਰਦੇ ਵਿੱਚ ਬਾਪੂ ਆਪ ਵਸੇ, ਔਰ ਉਸ ਮੰਤਰ ਦੇ ਜਾਪ ਕਰਨ ਦਾ ਅਸੀਂ ਯਤਨ ਕਰੀਏ। ਗੁਰੂ ਸਵਾਰਿਓ, ਚੌਂਕੜੇ ਮਾਰ ਲਓ, ਆਓ ਪੰਜ ਵਾਰੀ ਉਹਨਾਂ ਮਹਾਨ ਮੰਤਰਾਂ ਦਾ ਜਾਪ ਕਰੀਏ ਜਿਹਨਾਂ ਨੂੰ ਬਾਪੂ ਨੇ ਆਖੇ ਔਖਦ ਮੰਤਰ ਮੂਲ ਬਨੇਕ, ਜੇਕਰ ਦ੍ਰਿਜਿਤ ਕੀਜੇ ਰੇ ਜਨਮ ਜਨਮ ਕੇ ਪਾਪ ਕਰਮ ਕਾ ਕਾਟਣ ਹਾਰਾ ਲੀਜੇ। ਚੌਂਕੜੇ ਮਾਰ ਲਓ, ਹੱਥ ਜੋੜ ਲਓ ਤੇ ਅੰਤਰ ਧਿਆਨ ਹੋ ਕੇ ਸੰਸਾਰਕ ਰੌਲਾ ਬੰਦ ਕਰ ਦਿਓ, ਭੁੱਲ ਜਾਓ ਕਿ ਅਸੀਂ ਘਰ ਨੂੰ ਜਾਣਾ ਹੈ। ਕਿਤੇ ਪੰਜ ਵਾਰੀ ਪੁਕਾਰ ਕੇ ਵੇਖ ਲਓ, ਗੱਲ ਤੇ ਇੱਕ ਅੱਖਰ ਨਾਲ ਬਣ ਜਾਣੀ ਹੈ। ਟਿਕਾਣੇ ਤੇ ਵੱਜਿਆ ਕਿਤੇ ਧੰਨ ਗੁਰੂ ਨਾਨਕ ਵੀ ਨਿਕਲ ਗਿਆ, ਸਾਡੀ ਗੱਲ ਬਣ ਜਾਣੀ ਹੈ, ਬਸ਼ਰਤੇ ਕਿਤੇ ਸਾਡੇ ਇਕਾਗਰ ਮਨ ਹੋ ਗਏ। ਆਓ ਚੌਂਕੜੇ ਮਾਰ ਲਓ, ਸਭ ਆਖੋ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ,
ਧੰਨ ਗੁਰੂ ਨਾਨਕ ਦੇਵ
ਪਾਤਸ਼ਾਹ, ਫਿਰ ਆਖੋ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ, ਫਿਰ ਆਖ ਦਿਓ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ, ਕੋਈ ਰਸਨਾ ਖਾਲੀ ਨਾ ਰਹੇ, ਆਖ ਦਿਓ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ, ਕੋਈ ਰਸਨਾ ਖਾਲੀ ਨਾ ਰਹੇ, ਆਖ ਦਿਓ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ। ਸਾਰੇ ਜਪੋ ਭਾਈ ਇੱਕ ਓਂਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰ ਪ੍ਰਸਾਦ, ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਇੱਕ ਓਂਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰ ਪ੍ਰਸਾਦ, ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਇੱਕ ਓਂਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰ ਪ੍ਰਸਾਦ, ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਇੱਕ ਓਂਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰ ਪ੍ਰਸਾਦ, ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਇੱਕ ਓਂਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰ ਪ੍ਰਸਾਦ, ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਵਾਹਿਗੁਰੂ 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 ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ ਪਾਈ, ਚੱਲਦੇ ਫਿਰਦੇ ਬੈਠਦੇ ਉੱਠਦੇ ਰਸਨਾ ਕੁਛ ਨਹੀਂ ਕਮਾਉਂਦੀ, ਕਿਤੇ ਇਸ ਨੂੰ ਕਿਤੇ ਲਾਮ ਦੀ ਲਗਾਮ ਦੇ ਦਿਓ ਤੇ ਬਖਸ਼ਾਂ ਤੇ ਰਹਿਮਤਾਂ ਦੇ ਤੁਸੀਂ ਪਾਤਰ ਬਣ ਸਕਦੇ ਹੋ। ਗੁਰੂ ਕਿਰਪਾ ਕਰੇ ਜੋ ਗੁਰੂ ਨਾਨਕ ਦੇ ਦਰ ਤੇ, ਉਹਨਾਂ ਗੁਰੂ ਨਾਨਕ ਦਰ ਕਰਦੇ ਫਕੀਰਾਂ ਦੇ ਦਰ ਤੇ ਅੱਜ ਸੰਗਤਾਂ ਆਈਆਂ ਨੇ, ਬਾਬਾ ਕਿਰਪਾ ਕਰੇ ਦੁੱਧ ਵਾਲੇ ਨੂੰ ਦੁੱਧ ਬਖਸ਼ੇ, ਪੁੱਤ ਵਾਲੇ ਨੂੰ ਪੁੱਤ ਬਖਸ਼ੇ, ਪਰ ਉਹ ਦਾਤ ਜ਼ਰੂਰ ਬਖਸ਼ੀ ਬਾਪੂ ਜਿਸ ਦਾਤ ਦੇ ਨਾਲ ਇਹਨਾਂ ਦਾ ਜੀਵਨ ਦਾ ਉਧਾਰ ਹੋ ਸਕਦਾ ਹੈ। ਕਿਤੇ ਕਿਣਕਾ ਖੇਡ ਨਾਮ ਦੀ ਵਰਤਾ ਦੀ, ਗੁਰੂ ਕਿਰਪਾ ਕਰੇ ਸਭਨਾਂ ਦੇ ਜੀਵਨ ਵਿੱਚ ਆਪ ਵਸੇ ਔਰ ਸਾਨੂੰ ਗੁਰੂ ਆਸ਼ੇ ਅਨੁਸਾਰ ਜੀਵਨ ਜਿਉਣ ਦਾ ਬਲ ਬਖਸ਼ੇ, ਤਾਂ ਕਿ ਸਾਡੇ ਸਭਨਾਂ ਦਾ ਹੋ ਸਕੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।